ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ। 2015 ਇੱਕ ਤਰ੍ਹਾਂ ਨਾਲ ਮੇਰੀ ਇਸ ਸਾਲ ਦੀ ਆਖਰੀ ਮਨ ਕੀ ਬਾਤ। ਅਗਲੀ ਮਨ ਕੀ ਬਾਤ 2016 'ਚ ਹੋਏਗੀ। ਹੁਣੇ ਅਸੀਂ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਤੇ ਹੁਣੇ ਨਵੇਂ ਸਾਲ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਭਾਰਤ ਵਿਵਿਧਤਾਵਾਂ ਨਾਲ ਭਰਿਆ ਹੈ, ਤਿਉਹਾਰਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਇੱਕ ਤਿਉਹਾਰ ਗਿਆ ਨਹੀਂ ਕਿ ਦੂਜਾ ਆਇਆ ਨਹੀਂ। ਇੱਕ ਤਰ੍ਹਾਂ ਨਾਲ ਹਰ ਤਿਉਹਾਰ ਦੂਸਰੇ ਤਿਉਹਾਰ ਦੇ ਇੰਤਜ਼ਾਰ ਨੂੰ ਛੱਡ ਕੇ ਚਲਾ ਜਾਂਦਾ ਹੈ। ਕਦੇ ਕਦੇ ਤਾਂ ਲੱਗਦਾ ਹੈ ਕਿ ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਤਿਉਹਾਰ ਡਰਿਵਨ ਇਕੋਨੋਮੀ ਵੀ ਹੈ। ਸਮਾਜ ਦੇ ਗਰੀਬ ਤਬਕੇ ਦੇ ਲੋਕਾਂ ਲਈ ਆਰਥਿਕ ਗਤੀਵਿਧੀ ਦਾ ਕਾਰਨ ਬਣ ਜਾਂਦਾ ਹੈ। ਮੇਰੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਕ੍ਰਿਸਮਸ ਦੀਆਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਸਾਲ 2016 ਦੇ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। 2016 ਦਾ ਸਾਲ ਤੁਹਾਡੇ ਸਾਰਿਆਂ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਨਵੀਂ ਉਮੰਗ, ਨਵਾਂ ਉਤਸ਼ਾਹ, ਨਵੇਂ ਸੰਕਲਪ ਤੁਹਾਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਦੇਣ। ਦੁਨੀਆ ਵੀ ਸੰਕਟਾਂ ਤੋਂ ਮੁਕਤ ਹੋਵੇ, ਭਾਵੇਂ ਅੱਤਵਾਦ ਹੋਵੇ, ਭਾਵੇਂ ਗਲੋਬਲ ਵਾਰਮਿੰਗ ਹੋਵੇ, ਭਾਵੇਂ ਕੁਦਰਤੀ ਆਫਤਾਂ ਹੋਣ, ਭਾਵੇਂ ਮਾਨਵ ਦਾ ਸਿਰਜਿਆ ਸੰਕਟ ਹੋਵੇ, ਮਾਨਵ ਜਾਤ ਸੁੱਖ ਚੈਨ ਦੀ ਜ਼ਿੰਦਗੀ ਜੀਵੇ, ਇਹਦੇ ਤੋਂ ਵੱਧ ਕੇ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਟੈਕਨੋਲੋਜੀ ਦਾ ਭਰਪੂਰ ਇਸਤੇਮਾਲ ਕਰਦਾ ਰਹਿੰਦਾ ਅਤੇ ਉਹਦੇ ਨਾਲ ਮੈਨੂੰ ਬਹੁਤ ਸਾਰੀਆਂ ਜਾਣਕਾਰੀਆਂ ਵੀ ਮਿਲਦੀਆਂ ਨੇ। MyGov.in ਮੇਰੇ ਇਸ ਪੋਰਟਲ 'ਤੇ ਮੈਂ ਕਾਫੀ ਨਜ਼ਰ ਰੱਖਦਾ। ਪੁਣੇ ਤੋਂ ਸ਼੍ਰੀ ਗਣੇਸ਼ ਵੀ ਸਵਲੇਸ਼ ਵਾਰਕਰ, ਉਹਨਾਂ ਨੇ ਮੈਨੂੰ ਲਿਖਿਆ ਕਿ ਇਹ ਸੀਜ਼ਨ ਟੂਰਿਸਟ ਸੀਜ਼ਨ ਹੁੰਦਾ ਹੈ। ਬਹੁਤ ਵੱਡੀ ਮਾਤਰਾ 'ਚ ਦੇਸ਼ ਵਿਦੇਸ਼ ਤੋਂ ਟੂਰਿਸਟ ਆਉਂਦੇ ਨੇ, ਲੋਕ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਜਾਂਦੇ ਨੇ। ਟੂਰਿਜ਼ਮ ਦੇ ਖੇਤਰ 'ਚ ਬਾਕੀ ਸਾਰੀਆਂ ਸਹੂਲਤਾਂ ਵੱਲ ਤਾਂ ਧਿਆਨ ਦਿੱਤਾ ਜਾਂਦਾ ਹੈ, ਪਰ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਟੂਰਿਸਟ ਡੈਸਟੀਨੇਸ਼ਨ ਹੈ, ਟੂਰਿਸਟ ਪਲੇਸ ਹੈ, ਯਾਤਰਾ ਧਾਮ ਨੇ, ਉੱਥੇ ਸਾਫ਼ ਸਫਾਈ ਦੇ ਸੰਬੰਧ ਵਿੱਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਡੇ ਸੈਰ ਸਪਾਟੇ ਵਾਲੇ ਅਸਥਾਨ ਜਿੰਨੇ ਸਾਫ਼ ਸੁਥਰੇ ਹੋਣਗੇ, ਉਨਾ ਹੀ ਦੁਨੀਆ ਵਿੱਚ ਭਾਰਤ ਦਾ ਵਕਾਰ ਅੱਛਾ ਬਣੇਗਾ। ਮੈਂ ਗਣੇਸ਼ ਜੀ ਦੇ ਵਿਚਾਰਾਂ ਦਾ ਸਵਾਗਤ ਕਰਦਾ ਅਤੇ ਮੈਂ ਗਣੇਸ਼ ਜੀ ਦੀ ਗੱਲ ਨੂੰ ਦੇਸ਼ਵਾਸੀਆਂ ਤੱਕ ਪਹੁੰਚਾ ਰਿਹਾ। ਅਤੇ ਵੈਸੇ ਵੀ ਅਸੀਂ ਅਤਿਥੀ ਦੇਵੋ ਭਵਾ ਕਹਿੰਦੇ ਹਾਂ। ਸਾਡੇ ਘਰ ਮਹਿਮਾਨ ਆਉਣ ਵਾਲਾ ਹੋਵੇ ਤਾਂ ਅਸੀਂ ਘਰ ਵਿੱਚ ਕਿੰਨੀ ਸਾਜ ਸਜਾਵਟ ਕਰਦੇ ਹਾਂ ਅਤੇ ਸਾਡੇ ਸੈਰ ਸਪਾਟੇ ਵਾਲੇ ਅਸਥਾਨ 'ਤੇ, ਟੂਰਿਸਟ ਡੈਸਟੀਨੇਸ਼ਨਸ 'ਤੇ, ਸਾਡੀ ਯਾਤਰਾ ਧਾਮਾਂ 'ਤੇ ਇਹ ਸੱਚੀ ਮੁੱਚੀ ਇੱਕ ਜ਼ੋਰ ਦੇਣ ਵਾਲਾ ਕੰਮ ਹੈ। ਅਤੇ ਮੈਨੂੰ ਇਹ ਖੁਸ਼ੀ ਹੈ ਕਿ ਦੇਸ਼ ਵਿੱਚ ਸਵੱਛਤਾ ਦੇ ਸੰਬੰਧ ਵਿੱਚ ਲਗਾਤਾਰ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਮੈਂ ਡੇ 1 ਤੋਂ ਹੀ ਇਸ ਵਿਸ਼ੇ 'ਤੇ ਮੀਡੀਆ ਦੇ ਮਿੱਤਰਾਂ ਦਾ ਧੰਨਵਾਦ ਕਰਦਾ ਹੀ ਰਹਿੰਦਾ, ਕਿਉਂਕਿ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੰਗੀਆਂ ਚੰਗੀਆਂ ਚੀਜ਼ਾਂ ਦੀ ਖੋਜ ਕਰਕੇ ਉਹ ਲੋਕਾਂ ਦੇ ਸਾਹਮਣੇ ਰੱਖਦੇ ਨੇ। ਹੁਣੇ ਮੈਂ ਅਖਬਾਰ ਵਿੱਚ ਇੱਕ ਚੀਜ਼ ਪੜ੍ਹੀ ਸੀ, ਮੈਂ ਚਾਹਾਂਗਾ ਕਿ ਦੇਸ਼ਵਾਸੀਆਂ ਨੂੰ ਦੱਸਾਂ। ਮੱਧ ਪ੍ਰਦੇਸ਼ ਦੇ ਸਿਹੌਰ ਜ਼ਿਲ੍ਹੇ ਦੇ ਭੋਜਪੁਰ ਪਿੰਡ ਵਿੱਚ ਇੱਕ ਬਜ਼ੁਰਗ ਕਾਰੀਗਰ ਨੇ, ਦਲੀਪ ਸਿੰਘ ਮਾਲਵੀਆ, ਉਹ ਆਮ ਕਾਰੀਗਰ ਨੇ ਜੋ ਮੈਸ਼ਨ ਦਾ ਕੰਮ ਕਰਦੇ ਨੇ, ਮਜ਼ਦੂਰੀ ਕਰਦੇ ਨੇ। ਉਹਨਾਂ ਨੇ ਇੱਕ ਐਸਾ ਵਿਲੱਖਣ ਕੰਮ ਕੀਤਾ ਕਿ ਅਖਬਾਰ ਨੇ ਉਹਨਾਂ ਦੀ ਕਥਾ ਛਾਪੀ ਅਤੇ ਮੇਰੇ ਧਿਆਨ ਵਿੱਚ ਆਇਆ ਤਾਂ ਮੈਨੂੰ ਵੀ ਲੱਗਾ ਕਿ ਮੈਂ ਇਸ ਗੱਲ ਨੂੰ ਤੁਹਾਡੇ ਤੱਕ ਪਹੁੰਚਾਵਾਂ। ਛੋਟੇ ਜਿਹੇ ਪਿੰਡ ਦੇ ਦਲੀਪ ਸਿੰਘ ਮਾਲਵੀਆ, ਜਿਨ੍ਹਾਂ ਨੇ ਤੈਅ ਕੀਤਾ ਕਿ ਪਿੰਡ ਵਿੱਚ ਜੇ ਕੋਈ ਮਟੀਰੀਅਲ ਪ੍ਰੋਵਾਈਡ ਕਰਦਾ ਹੈ ਤਾਂ ਸ਼ੌਚਾਲਿਆ ਬਣਾਉਣ ਦੀ ਜਿਹੜੀ ਮਜ਼ਦੂਰੀ ਹੈ ਉਹ ਨਹੀਂ ਲੈਣਗੇ। ਮੁਫ਼ਤ ਵਿੱਚ ਮੈਸ਼ਨ ਦੇ ਨਾਤੇ ਕੰਮ ਕਰਦਿਆਂ ਸ਼ੌਚਾਲਿਆ ਬਣਾ ਦੇਣਗੇ। ਭੋਜਪੁਰਾ ਪਿੰਡ ਵਿੱਚ ਉਹਨਾਂ ਨੇ ਆਪਣੀ ਮਿਹਨਤ ਨਾਲ ਮਜ਼ਦੂਰੀ ਲਏ ਬਗੈਰ ਇਹ ਕੰਮ ਇੱਕ ਪਵਿੱਤਰ ਕੰਮ ਹੈ ਇਹ ਮੰਨ ਕੇ ਹੁਣ ਤੱਕ ਉਹਨਾਂ ਨੇ 100 ਸ਼ੌਚਾਲਿਆਂ ਦਾ ਨਿਰਮਾਣ ਕਰ ਦਿੱਤਾ ਹੈ। ਮੈਂ ਦਲੀਪ ਸਿੰਘ ਮਾਲਵੀਆ ਨੂੰ ਹਿਰਦੇ ਨਾਲ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ, ਅਭਿਨੰਦਨ ਦੇਣਾ ਚਾਹਾਂਗਾ। ਦੇਸ਼ ਦੇ ਸੰਬੰਧ ਵਿੱਚ ਕਈ ਵਾਰ ਨਿਰਾਸ਼ਾ ਦੀਆਂ ਗੱਲਾਂ ਅਸੀਂ ਸੁਣਦੇ ਹਾਂ, ਪਰ ਇੱਦਾਂ ਦੇ ਕੋਟੀ ਕੋਟੀ ਦਲੀਪ ਸਿੰਘ ਨੇ ਇਸ ਦੇਸ਼ ਵਿੱਚ ਜੋ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਚੰਗਾ ਕਰ ਰਹੇ ਨੇ। ਇਹੀ ਤਾਂ ਦੇਸ਼ ਦੀ ਤਾਕਤ ਹੈ, ਇਹੀ ਤਾਂ ਦੇਸ਼ ਦੀ ਉਮੀਦ ਹੈ ਅਤੇ ਇਹੀ ਤਾਂ ਗੱਲਾਂ ਨੇ ਜੋ ਦੇਸ਼ ਨੂੰ ਅੱਗੇ ਵਧਾਉਂਦੀਆਂ ਨੇ। ਅਤੇ ਉਦੋਂ ਮਨ ਕੀ ਬਾਤ 'ਚ ਦਲੀਪ ਸਿੰਘ ਦਾ ਫਖਰ ਕਰਨਾ, ਉਹਨਾਂ ਦਾ ਗੌਰਵ ਕਰਨਾ ਬਹੁਤ ਸੁਭਾਵਿਕ ਲੱਗਦਾ ਹੈ। ਅਨੇਕਾਂ ਲੋਕਾਂ ਦੀਆਂ ਅਣਥਿਕ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਦੇਸ਼ ਬਹੁਤ ਤੇਜ਼ ਗਤੀ ਨਾਲ ਅੱਗੇ ਵੱਧ ਰਿਹਾ ਹੈ। ਕਦਮ ਨਾਲ ਕਦਮ ਮਿਲਾ ਕੇ 125 ਕਰੋੜ ਦੇਸ਼ਵਾਸੀ ਇੱਕ ਇੱਕ ਕਦਮ ਖੁਦ ਵੀ ਅੱਗੇ ਵੱਧ ਰਹੇ ਨੇ ਅਤੇ ਦੇਸ਼ ਨੂੰ ਵੀ ਅੱਗੇ ਵਧਾ ਰਹੇ ਨੇ। ਬਿਹਤਰ ਸਿੱਖਿਆ, ਉੱਤਮ ਕੌਸ਼ਲ ਅਤੇ ਰੋਜ਼ਗਾਰ ਦੇ ਨਿੱਤ ਨਵੇਂ ਮੌਕੇ, ਚਾਹੇ ਨਾਗਰਿਕਾਂ ਨੂੰ ਬੀਮਾ ਸੁਰੱਖਿਆ ਕਵਰ ਤੋਂ ਲੈ ਕੇ ਬੈਂਕਿੰਗ ਸੁਵਿਧਾਵਾਂ ਪਹੁੰਚਾਉਣ ਦੀ ਗੱਲ ਹੋਵੇ, ਵੈਸ਼ਵਿਕ ਪੱਧਰ 'ਤੇ ਈਜ਼ ਆਫ ਡੂਇੰਗ ਬਿਜ਼ਨਸ 'ਚ ਸੁਧਾਰ, ਵਪਾਰ ਅਤੇ ਨਵੇਂ ਕਾਰੋਬਾਰ ਕਰਨ ਲਈ ਸੁਵਿਧਾਜਨਕ ਵਿਵਸਥਾ ਉਪਲਬਧ ਕਰਾਉਣਾ, ਆਮ ਪਰਿਵਾਰ ਦੇ ਲੋਕ ਜੋ ਕਦੇ ਬੈਂਕ ਦੇ ਦਰਵਾਜ਼ੇ ਤੱਕ ਨਹੀਂ ਪਹੁੰਚ ਪਾਉਂਦੇ ਸੀ, ਮੁਦਰਾ ਯੋਜਨਾ ਦੇ ਤਹਿਤ ਆਸਾਨ ਕਰਜ਼ੇ ਦਿਵਾਉਣਾ। ਹਰ ਭਾਰਤੀ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਪੂਰਾ ਸੰਸਾਰ ਯੋਗ ਦੇ ਪ੍ਰਤੀ ਆਕਰਸ਼ਿਤ ਹੋਇਆ ਅਤੇ ਦੁਨੀਆ ਨੇ ਜਦੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਤੇ ਪੂਰਾ ਸੰਸਾਰ ਜੁੜ ਗਿਆ, ਉਦੋਂ ਸਾਨੂੰ ਯਕੀਨ ਹੋਇਆ ਕਿ ਵਾਹ, ਇਹ ਤਾਂ ਹੈ ਹਿੰਦੁਸਤਾਨ। ਇਹ ਭਾਵ ਜੋ ਪੈਦਾ ਹੁੰਦਾ ਹੈ ਨਾ, ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਵਿਰਾਟ ਰੂਪ ਦੇ ਦਰਸ਼ਨ ਕਰਦੇ ਹਾਂ। ਯਸ਼ੋਦਾ ਮਾਤਾ ਅਤੇ ਕ੍ਰਿਸ਼ਨ ਦੀ ਉਹ ਘਟਨਾ ਕੌਣ ਭੁੱਲੇਗਾ, ਜਦੋਂ ਬਾਲ ਕ੍ਰਿਸ਼ਨ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਪੂਰੇ ਬ੍ਰਹਿਮੰਡ ਦੇ ਮਾਤਾ ਯਸ਼ੋਦਾ ਨੂੰ ਦਰਸ਼ਨ ਕਰਵਾ ਦਿੱਤੇ। ਤਦ ਉਹਨਾਂ ਨੂੰ ਤਾਕਤ ਦਾ ਅਹਿਸਾਸ ਹੋਇਆ। ਯੋਗ ਦੀ ਘਟਨਾ ਨੇ ਭਾਰਤ ਨੂੰ ਉਹ ਅਹਿਸਾਸ ਦਿਵਾਇਆ। ਸਵੱਛਤਾ ਦੀ ਗੱਲ ਇੱਕ ਤਰ੍ਹਾਂ ਨਾਲ ਘਰ ਘਰ ਵਿੱਚ ਗੂੰਜ ਰਹੀ ਹੈ। ਨਾਗਰਿਕਾਂ ਦੀ ਹਿੱਸੇਦਾਰੀ ਵੱਧਦੀ ਜਾ ਰਹੀ ਹੈ। ਆਜ਼ਾਦੀ ਦੇ ਇੰਨੇ ਸਾਲਾਂ ਤੋਂ ਬਾਅਦ ਜਿਸ ਪਿੰਡ ਵਿੱਚ ਬਿਜਲੀ ਦਾ ਖੰਭਾ ਪਹੁੰਚਦਾ ਹੋਏਗਾ, ਸ਼ਾਇਦ ਸਾਨੂੰ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਨੂੰ ਜਾਂ ਜੋ ਬਿਜਲੀ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਹਨੇਰਾ ਜਦ ਮਿਟਦਾ ਹੈ ਤਾਂ ਉਤਸ਼ਾਹ ਅਤੇ ਉਮੰਗ ਦੀ ਹੱਦ ਕੀ ਹੁੰਦੀ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦਾ ਊਰਜਾ ਵਿਭਾਗ ਕੰਮ ਤਾਂ ਪਹਿਲਾਂ ਵੀ ਕਰਦਾ ਸੀ, ਪਰ ਜਦੋਂ ਤੋਂ ਪਿੰਡਾਂ 'ਚ ਬਿਜਲੀ ਪਹੁੰਚਾਉਣ ਦਾ 1000 ਦਿਨ ਦਾ ਜੋ ਸੰਕਲਪ ਕੀਤਾ ਹੈ ਅਤੇ ਹਰ ਦਿਨ ਜਦੋਂ ਖਬਰ ਆਉਂਦੀ ਹੈ ਕਿ ਅੱਜ ਉਸ ਪਿੰਡ ਬਿਜਲੀ ਪਹੁੰਚੀ ਹੈ, ਅੱਜ ਉਸ ਪਿੰਡ ਬਿਜਲੀ ਪਹੁੰਚੀ ਹੈ, ਅਤੇ ਨਾਲ ਨਾਲ ਉਸ ਪਿੰਡ ਦੇ ਉਤਸ਼ਾਹ ਅਤੇ ਉਮੰਗ ਦੀਆਂ ਖਬਰਾਂ ਵੀ ਆਉਂਦੀਆਂ ਨੇ। ਹੁਣ ਤੱਕ ਵਿਆਪਕ ਰੂਪ ਵਿੱਚ ਮੀਡੀਆ 'ਚ ਇਹਦੀ ਚਰਚਾ ਨਹੀਂ ਪਹੁੰਚੀ, ਪਰ ਮੈਨੂੰ ਯਕੀਨ ਹੈ ਕਿ ਮੀਡੀਆ ਇੱਦਾਂ ਦੇ ਪਿੰਡਾਂ ਤੱਕ ਜ਼ਰੂਰ ਪਹੁੰਚੇਗਾ ਅਤੇ ਉੱਥੋਂ ਦਾ ਉਤਸ਼ਾਹ, ਉੱਥੋਂ ਦਾ ਉਮੰਗ ਕਿੱਦਾਂ ਦਾ ਹੈ ਉਹਦੇ ਨਾਲ ਪੂਰੇ ਮੁਲਕ ਨੂੰ ਜਾਣੂ ਕਰਵਾਏਗਾ। ਅਤੇ ਉਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਸਰਕਾਰ ਦੇ ਜੋ ਮੁਲਾਜ਼ਮ ਇਸ ਕੰਮ ਨੂੰ ਕਰ ਰਹੇ ਨੇ ਉਹਨਾਂ ਨੂੰ ਇੰਨੀ ਸੈਟਿਸਫੈਕਸ਼ਨ ਮਿਲੇਗੀ, ਇੰਨਾ ਆਨੰਦ ਮਿਲੇਗਾ ਕਿ ਉਹਨਾਂ ਨੇ ਕੁਝ ਇੱਦਾਂ ਦਾ ਕੀਤਾ ਹੈ ਜੋ ਕਿਸੇ ਪਿੰਡ 'ਚ ਕਿਸੇ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਵਾਲਾ ਹੈ। ਕਿਸਾਨ ਹੋਵੇ, ਗਰੀਬ ਹੋਵੇ, ਨੌਜਵਾਨ ਹੋਵੇ, ਔਰਤ ਹੋਵੇ, ਕੀ ਇਹਨਾਂ ਸਾਰਿਆਂ ਤੱਕ ਇਹ ਸਾਰੀਆਂ ਗੱਲਾਂ ਪਹੁੰਚਣੀਆਂ ਚਾਹੀਦੀਆਂ ਹੈ ਕਿ ਨਹੀਂ? ਪਹੁੰਚਣੀਆਂ ਇਸ ਲਈ ਨਹੀਂ ਚਾਹੀਦੀਆਂ ਕਿ ਕਿਹੜੀ ਸਰਕਾਰ ਨੇ ਕੰਮ ਕੀਤਾ ਅਤੇ ਕਿਹੜੀ ਸਰਕਾਰ ਨੇ ਕੰਮ ਨਹੀਂ ਕੀਤਾ। ਪਹੁੰਚਣੀਆਂ ਇਸ ਲਈ ਚਾਹੀਦੀਆਂ ਨੇ ਕਿ ਉਹ ਜੇ ਇਸ ਗੱਲ ਦਾ ਹੱਕਦਾਰ ਹੈ ਤਾਂ ਹੱਕ ਜਾਣ ਨਾ ਦੇਵੇ। ਉਹਦੇ ਹੱਕ ਨੂੰ ਪਾਉਣ ਦੀ ਵੀ ਤਾਂ ਉਹਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਨਾ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਹੀ ਗੱਲਾਂ, ਚੰਗੀਆਂ ਗੱਲਾਂ, ਆਮ ਬੰਦੇ ਦੇ ਕੰਮ ਦੀਆਂ ਗੱਲਾਂ ਜਿੰਨੇ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਨੇ ਪਹੁੰਚਣੀਆਂ ਚਾਹੀਦੀਆਂ ਨੇ। ਇਹ ਵੀ ਇੱਕ ਸੇਵਾ ਹੈ। ਮੈਂ ਆਪਣੇ ਤਰੀਕੇ ਨਾਲ ਇਸ ਕੰਮ ਨੂੰ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਮੈਂ ਇਕੱਲਾ ਤਾਂ ਸਾਰਾ ਕੁਝ ਨਹੀਂ ਕਰ ਸਕਦਾ, ਪਰ ਜੋ ਮੈਂ ਕਹਿ ਰਿਹਾ ਤਾਂ ਕੁਝ ਮੈਨੂੰ ਵੀ ਤਾਂ ਕਰਨਾ ਚਾਹੀਦਾ ਹੈ ਨਾ। ਇੱਕ ਆਮ ਨਾਗਰਿਕ ਵੀ ਆਪਣੇ ਮੋਬਾਈਲ ਫੋਨ 'ਤੇ ਨਰਿੰਦਰ ਮੋਦੀ ਐਪ ਨੂੰ ਡਾਊਨਲੋਡ ਕਰਕੇ ਮੇਰੇ ਨਾਲ ਜੁੜ ਸਕਦਾ ਹੈ ਅਤੇ ਇੱਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਉਹਦੇ 'ਤੇ ਮੈਂ ਸ਼ੇਅਰ ਕਰਦਾ ਰਹਿੰਦਾ। ਅਤੇ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਲੋਕ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਨੇ। ਤੁਸੀਂ ਵੀ ਆਪਣੇ ਤਰੀਕੇ ਨਾਲ ਜ਼ਰੂਰ ਇਸ ਕੋਸ਼ਿਸ਼ ਵਿੱਚ ਜੁੜੋ। 125 ਕਰੋੜ ਦੇਸ਼ ਵਾਸੀਆਂ ਤੱਕ ਪਹੁੰਚਣਾ ਹੈ, ਤੁਹਾਡੀ ਮਦਦ ਤੋਂ ਬਗੈਰ ਮੈਂ ਕਿੱਦਾਂ ਪਹੁੰਚਾਂਗਾ? ਆਓ ਸਭ ਮਿਲ ਕੇ ਆਮ ਬੰਦੇ ਦੇ ਹਿੱਤਾਂ ਦੀਆਂ ਗੱਲਾਂ ਆਮ ਬੰਦੇ ਦੀ ਭਾਸ਼ਾ 'ਚ ਪਹੁੰਚਾਈਏ ਅਤੇ ਉਹਨਾਂ ਨੂੰ ਪ੍ਰੇਰਿਤ ਕਰੀਏ ਉਹਨਾਂ ਦੇ ਹੱਕ ਦੀਆਂ ਚੀਜ਼ਾਂ ਨੂੰ ਪਾਉਣ ਲਈ। ਮੇਰੇ ਪਿਆਰੇ ਨੌਜਵਾਨ ਸਾਥੀਓ, 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਮੈਂ ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਇਹਦੇ ਸੰਬੰਧ ਵਿੱਚ ਇੱਕ ਮੁੱਢਲੀ ਚਰਚਾ ਕੀਤੀ ਸੀ। ਉਹਦੇ ਤੋਂ ਬਾਅਦ ਸਾਰੇ ਸਰਕਾਰੀ ਵਿਭਾਗ ਵਿੱਚ ਇਹ ਗੱਲ ਚੱਲ ਪਈ ਕਿ ਭਾਰਤ ਸਟਾਰਟਅਪ ਕੈਪੀਟਲ ਬਣ ਸਕਦਾ, ਕਿ ਸਾਡੇ ਰਾਜਾਂ ਦੇ ਵਿੱਚ ਨੌਜਵਾਨਾਂ ਲਈ ਇੱਕ ਵਧੀਆ ਮੌਕੇ ਦੇ ਰੂਪ ਵਿੱਚ ਨਵੇਂ ਨਵੇਂ ਸਟਾਰਟਅਪ, ਅਨੇਕ ਸਟਾਰਟਅਪ, ਨਵੀਆਂ ਨਵੀਆਂ ਇਨੋਵੇਸ਼ਨਸ ਭਾਵੇਂ ਮੈਨੂਫੈਕਚਰਿੰਗ ਵਿੱਚ ਹੋਣ, ਭਾਵੇਂ ਸਰਵਿਸ ਸੈਕਟਰ ਵਿੱਚ ਹੋਵੇ, ਭਾਵੇਂ ਐਗਰੀਕਲਚਰ ਵਿੱਚ ਹੋਵੇ, ਹਰ ਚੀਜ਼ ਵਿੱਚ ਨਵਾਂਪਨ, ਨਵਾਂ ਤਰੀਕਾ, ਨਵੀਂ ਸੋਚ। ਦੁਨੀਆ ਇਨੋਵੇਸ਼ਨ ਤੋਂ ਬਗੈਰ ਅੱਗੇ ਵੱਧਦੀ ਹੀ ਨਹੀਂ। ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਯੁਵਾ ਪੀੜ੍ਹੀ ਲਈ ਬਹੁਤ ਵੱਡਾ ਮੌਕਾ ਲੈ ਕੇ ਆਈ ਹੈ। ਮੇਰੇ ਨੌਜਵਾਨ ਸਾਥੀਓ, 16 ਜਨਵਰੀ ਨੂੰ ਭਾਰਤ ਸਰਕਾਰ ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਉਹਦਾ ਪੂਰਾ ਐਕਸ਼ਨ ਪਲਾਨ ਲਾਂਚ ਕਰਨ ਵਾਲੀ ਹੈ। ਇਹ ਕਿੱਦਾਂ ਹੋਏਗਾ, ਕੀ ਹੋਏਗਾ, ਕਿਉਂ ਹੋਏਗਾ, ਇਹ ਖਾਕਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। ਅਤੇ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੀਆਂ IITs, IIM, ਸੈਂਟਰਲ ਯੂਨੀਵਰਸਿਟੀਜ਼, NITs, ਜਿੱਥੇ ਜਿੱਥੇ ਯੁਵਾ ਪੀੜ੍ਹੀ ਹੈ, ਉਹਨਾਂ ਸਾਰਿਆਂ ਨੂੰ ਲਾਈਵ ਕਨੈਕਟੀਵਿਟੀ ਦੁਆਰਾ ਇਸ ਐਕਟੀਵਿਟੀ ਨਾਲ ਜੋੜਿਆ ਜਾਏਗਾ। ਸਟਾਰਟਅਪ ਦੇ ਸੰਬੰਧ ਵਿੱਚ ਸਾਡੀ ਇੱਥੇ ਸੋਚ ਇੱਕੋ ਤਰ੍ਹਾਂ ਦੀ ਬਣ ਗਈ ਹੈ। ਜਿੱਦਾਂ ਡਿਜੀਟਲ ਵਰਲਡ ਹੋਵੇ ਜਾਂ IT ਪ੍ਰੋਫੈਸ਼ਨ ਹੋਵੇ, ਇਹ ਸਟਾਰਟਅਪ ਉਹਨਾਂ ਦੇ ਲਈ ਹੈ? ਜੀ ਨਹੀਂ, ਸਾਨੂੰ ਤਾਂ ਇਹਨੂੰ ਭਾਰਤ ਦੀਆਂ ਜ਼ਰੂਰਤਾਂ ਦੇ ਮੁਤਾਬਕ ਬਦਲਾਅ ਲਿਆਉਣਾ ਹੈ। ਗਰੀਬ ਬੰਦਾ ਕਿਤੇ ਮਜ਼ਦੂਰੀ ਕਰਦਾ ਹੈ, ਉਹਨੂੰ ਸਰੀਰਕ ਖੇਚਲ ਹੁੰਦੀ ਹੈ, ਪਰ ਕੋਈ ਨੌਜਵਾਨ ਇਨੋਵੇਸ਼ਨ ਨਾਲ ਕੋਈ ਇੱਦਾਂ ਦੀ ਚੀਜ਼ ਬਣਾ ਦੇ ਕਿ ਗਰੀਬ ਨੂੰ ਮਜ਼ਦੂਰੀ 'ਚ ਥੋੜ੍ਹਾ ਆਰਾਮ ਹੋ ਜਾਏ, ਮੈਂ ਇਹਨੂੰ ਵੀ ਸਟਾਰਟਅਪ ਮੰਨਦਾ। ਮੈਂ ਬੈਂਕ ਨੂੰ ਕਹੂੰਗਾ ਕਿ ਇੱਦਾਂ ਦੇ ਨੌਜਵਾਨ ਦੀ ਮਦਦ ਕਰੋ। ਮੈਂ ਉਹਨੂੰ ਵੀ ਕਹੂੰਗਾ ਕਿ ਹਿੰਮਤ ਨਾਲ ਅੱਗੇ ਵਧੋ, ਮਾਰਕੀਟ ਮਿਲ ਜਾਏਗੀ। ਉਸੇ ਤਰ੍ਹਾਂ ਕੀ ਸਾਡੇ ਯੁਵਾ ਪੀੜ੍ਹੀ ਦੀ ਬੁੱਧੀ ਸੰਪੱਤੀ ਕੁਝ ਸ਼ਹਿਰਾਂ ਤੱਕ ਹੀ ਸੀਮਿਤ ਹੈ? ਇਹ ਸੋਚ ਗਲਤ ਹੈ। ਹਿੰਦੁਸਤਾਨ ਦੇ ਹਰ ਕੋਨੇ 'ਚ ਨੌਜਵਾਨਾਂ ਦੇ ਕੋਲ ਪ੍ਰਤਿਭਾ ਹੈ, ਉਹਨਾਂ ਨੂੰ ਮੌਕਾ ਚਾਹੀਦਾ ਹੈ। ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਕੁਝ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਹਿੰਦੁਸਤਾਨ ਦੇ ਹਰ ਕੋਨੇ 'ਚ ਫੈਲਣਾ ਚਾਹੀਦਾ। ਅਤੇ ਇਸੇ ਲਈ ਮੈਂ ਰਾਜ ਸਰਕਾਰਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਇਹਨੂੰ ਅਸੀਂ ਸਾਰੇ ਅੱਗੇ ਵਧਾਈਏ। 16 ਜਨਵਰੀ ਨੂੰ ਮੈਂ ਜ਼ਰੂਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਵਿਸਤਾਰ ਨਾਲ ਇਸ ਵਿਸ਼ੇ 'ਤੇ ਗੱਲ ਕਰੂੰਗਾ, ਅਤੇ ਹਮੇਸ਼ਾ ਤੁਹਾਡੇ ਸੁਝਾਵਾਂ ਦਾ ਸਵਾਗਤ ਰਹੇਗਾ। ਪਿਆਰੇ ਨੌਜਵਾਨ ਸਾਥੀਓ, 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੀ ਜਨਮ ਜਯੰਤੀ ਹੈ। ਮੇਰੇ ਵਰਗੇ ਇਸ ਦੇਸ਼ ਦੇ ਕੋਟੀ ਕੋਟੀ ਲੋਕ ਨੇ ਜਿਨ੍ਹਾਂ ਨੂੰ ਸਵਾਮੀ ਵਿਵੇਕਾਨੰਦ ਜੀ ਤੋਂ ਪ੍ਰੇਰਣਾ ਮਿਲਦੀ ਰਹੀ ਹੈ। 1995 ਤੋਂ 12 ਜਨਵਰੀ ਸਵਾਮੀ ਵਿਵੇਕਾਨੰਦ ਜਯੰਤੀ ਨੂੰ ਇੱਕ ਨੈਸ਼ਨਲ ਯੂਥ ਫੈਸਟੀਵਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਇਹ 12 ਜਨਵਰੀ ਤੋਂ 16 ਜਨਵਰੀ ਤੱਕ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਹੋਣ ਵਾਲਾ ਹੈ। ਅਤੇ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਦਾ ਜੋ ਥੀਮ ਹੈ, ਕਿਉਂਕਿ ਉਹਨਾਂ ਦਾ ਇਵੈਂਟ ਥੀਮ ਬੇਸ ਹੁੰਦਾ, ਥੀਮ ਬਹੁਤ ਵਧੀਆ ਹੈ, ਇੰਡੀਅਨ ਯੂਥ ਆਫ ਡਿਵੈਲਪਮੈਂਟ ਸਕਿੱਲ ਐਂਡ ਹਾਰਮਨੀ। ਮੈਨੂੰ ਦੱਸਿਆ ਗਿਆ ਕਿ ਸਾਰੇ ਰਾਜਾਂ ਤੋਂ, ਹਿੰਦੁਸਤਾਨ ਦੇ ਕੋਨੇ ਕੋਨੇ ਤੋਂ 10,000 ਤੋਂ ਜ਼ਿਆਦਾ ਨੌਜਵਾਨ ਇਕੱਠੇ ਹੋਣ ਵਾਲੇ ਨੇ। ਇੱਕ ਲਘੂ ਭਾਰਤ ਦਾ ਦ੍ਰਿਸ਼ ਉੱਥੇ ਹੋਏਗਾ, ਯੁਵਾ ਭਾਰਤ ਦਾ ਦ੍ਰਿਸ਼ ਉੱਥੇ ਹੋਏਗਾ। ਇੱਕ ਤਰ੍ਹਾਂ ਨਾਲ ਸੁਪਨਿਆਂ ਦਾ ਹੜ੍ਹ ਨਜ਼ਰ ਆਉਣ ਵਾਲਾ ਹੈ, ਸੰਕਲਪ ਦਾ ਅਹਿਸਾਸ ਹੋਣ ਵਾਲਾ ਹੈ। ਇਸ ਯੁਵਕ ਮੇਲੇ ਦੇ ਸੰਬੰਧ ਵਿੱਚ ਕੀ ਤੁਸੀਂ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ? ਮੈਂ ਖਾਸ ਕਰਕੇ ਨੌਜਵਾਨ ਦੋਸਤਾਂ ਨੂੰ ਬੇਨਤੀ ਕਰਦਾ ਕਿ ਮੇਰੀ ਜੋ ਨਰਿੰਦਰ ਮੋਦੀ ਐਪ ਹੈ, ਉਸ 'ਤੇ ਤੁਸੀਂ ਮੈਨੂੰ ਸਿੱਧੇ ਆਪਣੇ ਵਿਚਾਰ ਭੇਜੋ। ਮੈਂ ਤੁਹਾਡੇ ਮਨ ਨੂੰ ਜਾਣਨਾ, ਸਮਝਣਾ ਚਾਹੁੰਦਾ, ਤਾਂ ਜੋ ਰਾਸ਼ਟਰੀ ਯੁਵਾ ਮੇਲੇ 'ਚ ਇਹ ਰਿਫਲੈਕਟ ਹੋਵੇ। ਮੈਂ ਸਰਕਾਰ ਨੂੰ ਉਸ ਲਈ ਯੋਗ ਸੁਝਾਅ ਵੀ ਦਿਆਂਗਾ, ਸੂਚਨਾ ਵੀ ਦੇਵਾਂਗਾ। ਅਤੇ ਦੋਸਤੋ, ਮੈਂ ਇੰਤਜ਼ਾਰ ਕਰਾਂਗਾ ਨਰਿੰਦਰ ਮੋਦੀ ਐਪ 'ਤੇ ਨੈਸ਼ਨਲ ਯੂਥ ਫੈਸਟੀਵਲ ਲਈ ਤੁਹਾਡੇ ਵਿਚਾਰ ਜਾਣਨ ਦਾ। ਅਹਿਮਦਾਬਾਦ, ਗੁਜਰਾਤ ਦੇ ਦਲੀਪ ਚੌਹਾਨ ਨੇ, ਜੋ ਕਿ ਦ੍ਰਿਸ਼ਟੀਹੀਨ ਅਧਿਆਪਕ ਨੇ, ਉਹਨਾਂ ਨੇ ਆਪਣੇ ਸਕੂਲ ਵਿੱਚ ਐਕਸੈਸੀਬਲ ਇੰਡੀਆ ਡੇ ਨੂੰ ਮਨਾਇਆ। ਉਹਨਾਂ ਨੇ ਫੋਨ ਕਰਕੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਨੇ।
ਸ਼੍ਰੀਮਾਨ ਜੀ, ਮੈਂ ਦ੍ਰਿਸ਼ਟੀਹੀਨ ਅਧਿਆਪਕ ਹਾਂ। ਮੈਂ ਆਪਣੇ ਸਕੂਲ ਵਿੱਚ ਐਕਸੈਸੀਬਲ ਇੰਡੀਆ ਡੇ ਮਨਾਇਆ ਹੈ। ਮੈਂ ਅੰਗਹੀਨਤਾ ਦੇ ਮੁੱਦੇ 'ਤੇ 2000 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਕਿਵੇਂ ਅਸੀਂ ਅੰਗਹੀਨ ਵਿਅਕਤੀਆਂ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ, ਸਦਭਾਵਨਾ ਅਤੇ ਉਤਸ਼ਾਹ ਫੈਲਾ ਸਕਦੇ ਹਾਂ। ਅਸੀਂ ਸਕੂਲ ਵਿੱਚ ਇੰਜੋਏ ਕੀਤਾ ਅਤੇ ਵਿਦਿਆਰਥੀ ਸਮਾਜ ਵਿੱਚ ਅੰਗਹੀਨ ਵਿਅਕਤੀਆਂ ਦੀ ਮਦਦ ਵਾਸਤੇ ਪ੍ਰੇਰਿਤ ਅਤੇ ਉਤਸ਼ਾਹਿਤ ਹੋਏ। ਮੈਂ ਸੋਚਦਾ ਹਾਂ ਕਿ ਇਹ ਤੁਹਾਡੇ ਵੱਲੋਂ ਕੀਤੀ ਗਈ ਮਹਾਨ ਪਹਿਲ ਹੈ।
ਦਲੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਤਾਂ ਆਪ ਇਸ ਖੇਤਰ ਵਿੱਚ ਕੰਮ ਕਰ ਰਹੇ ਹੋ, ਤੁਸੀਂ ਚੰਗੀ ਤਰ੍ਹਾਂ ਇਹਨਾਂ ਗੱਲਾਂ ਨੂੰ ਸਮਝਦੇ ਹੋ, ਅਤੇ ਤੁਸੀਂ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਝੱਲੀਆਂ ਹੋਣਗੀਆਂ। ਕਦੇ ਕਦੇ ਸਮਾਜ ਵਿੱਚ ਇਸ ਪ੍ਰਕਾਰ ਦੇ ਕਿਸੇ ਵਿਅਕਤੀ ਨੂੰ ਮਿਲਣ ਦਾ ਮੌਕਾ ਆਉਂਦਾ ਹੈ ਤਾਂ ਸਾਡੇ ਮਨ ਵਿੱਚ ਢੇਰਾਂ ਵਿਚਾਰ ਆਉਂਦੇ ਨੇ। ਸਾਡੀ ਸੋਚ ਅਨੁਸਾਰ ਅਸੀਂ ਉਸ ਨੂੰ ਦੇਖਣ ਦਾ ਆਪਣਾ ਨਜ਼ਰੀਆ ਵੀ ਪ੍ਰਗਟਾਉਂਦੇ ਹਾਂ। ਕਈ ਲੋਕ ਹਾਦਸੇ ਕਾਰਨ ਆਪਣਾ ਅੰਗ ਗਵਾ ਦਿੰਦੇ ਨੇ, ਕੁਝ ਜਮਾਂਦਰੂ ਕਿਸੇ ਕਮੀ ਦਾ ਸ਼ਿਕਾਰ ਹੁੰਦੇ ਨੇ ਅਤੇ ਅਜਿਹੇ ਲੋਕਾਂ ਲਈ ਦੁਨੀਆ ਵਿੱਚ ਅਨੇਕਾਂ ਸ਼ਬਦ ਵਰਤੇ ਜਾਂਦੇ ਨੇ, ਪਰ ਹਮੇਸ਼ਾ ਇਹਨਾਂ ਸ਼ਬਦਾਂ ਦੇ ਪ੍ਰਤੀ ਵੀ ਚਿੰਤਨ ਚੱਲਦਾ ਰਹਿੰਦਾ ਹੈ। ਹਰ ਸਮੇਂ ਲੋਕਾਂ ਨੂੰ ਲੱਗਿਆ ਨਹੀਂ ਨਹੀਂ ਇਹ ਉਹਨਾਂ ਲਈ ਇਸ ਸ਼ਬਦ ਦੀ ਪਛਾਣ ਚੰਗੀ ਨਹੀਂ ਲੱਗਦੀ, ਆਦਰਯੋਗ ਨਹੀਂ ਲੱਗਦੀ। ਅਤੇ ਤੁਸੀਂ ਵੇਖਿਆ ਹੋਏਗਾ ਕਿ ਕਿੰਨੇ ਹੀ ਸ਼ਬਦ ਆ ਚੁੱਕੇ ਨੇ। ਕਦੇ ਹੈਂਡੀਕੈਪਡ ਸ਼ਬਦ ਸੁਣਦੇ ਸੀ, ਕਦੇ ਡਿਸੇਬਲ ਅਤੇ ਕਦੇ ਸਪੈਸ਼ਲੀ ਏਬਲਡ ਪਰਸਨ, ਅਨੇਕਾਂ ਸ਼ਬਦ ਆਉਂਦੇ ਰਹਿੰਦੇ ਨੇ। ਇਹ ਗੱਲ ਸਹੀ ਹੈ ਕਿ ਸ਼ਬਦਾਂ ਦਾ ਵੀ ਆਪਣਾ ਇੱਕ ਮਹੱਤਵ ਹੈ। ਇਸ ਸਾਲ ਜਦੋਂ ਭਾਰਤ ਸਰਕਾਰ ਨੇ ਸਤੰਭ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ, ਉਸ ਪ੍ਰੋਗਰਾਮ ਵਿੱਚ ਮੈਂ ਜਾਣ ਵਾਲਾ ਸੀ, ਪਰ ਤਮਿਲਨਾਡੂ ਦੇ ਕੁਝ ਜ਼ਿਲ੍ਹਿਆਂ 'ਚ, ਖਾਸ ਕਰਕੇ ਚੇਨਈ 'ਚ ਭਿਆਨਕ ਹੜ੍ਹਾਂ ਦੇ ਕਾਰਨ ਮੇਰੇ ਉੱਥੇ ਜਾਣ ਦਾ ਪ੍ਰੋਗਰਾਮ ਬਣ ਗਿਆ ਅਤੇ ਇਸ ਲਈ ਉਸ ਦਿਨ ਮੈਂ ਉਸ ਪ੍ਰੋਗਰਾਮ 'ਚ ਸ਼ਾਮਿਲ ਨਾ ਹੋ ਸਕਿਆ। ਪਰ ਉਸ ਪ੍ਰੋਗਰਾਮ 'ਚ ਜਾਣਾ ਸੀ ਤਾਂ ਮੇਰੇ ਮਨ ਵਿੱਚ ਕੁਝ ਨਾ ਕੁਝ ਵਿਚਾਰ ਚੱਲਦੇ ਰਹਿੰਦੇ ਸੀ। ਤਾਂ ਉਸ ਵੇਲੇ ਮੇਰੇ ਮਨ ਵਿੱਚ ਵਿਚਾਰ ਆਇਆ ਸੀ ਕਿ ਪਰਮਾਤਮਾ ਨੇ ਜਿਸ ਨੂੰ ਸਰੀਰ ਵਿੱਚ ਕੋਈ ਕਮੀ ਦਿੱਤੀ ਹੈ, ਕਿਸੇ ਦਾ ਅੰਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ, ਅਸੀਂ ਉਹਨੂੰ ਵਿਕਲਾਂਗ ਕਹਿੰਦੇ ਹਾਂ ਅਤੇ ਵਿਕਲਾਂਗ ਦੇ ਰੂਪ ਵਿੱਚ ਜਾਣਦੇ ਹਾਂ। ਪਰ ਕਦੇ ਕਦੇ ਜਦੋਂ ਅਸੀਂ ਉਹਨੂੰ ਮਿਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਾਨੂੰ ਅੱਖਾਂ ਨਾਲ ਉਸ ਦੀ ਇੱਕ ਕਮੀ ਦਿਸਦੀ ਹੈ, ਪਰ ਈਸ਼ਵਰ ਨੇ ਉਹਨੂੰ ਇੱਕ ਵਿਸ਼ੇਸ਼ ਵਾਧੂ ਸ਼ਕਤੀ ਦਿੱਤੀ ਹੁੰਦੀ ਹੈ। ਇੱਕ ਵੱਖਰੀ ਸ਼ਕਤੀ ਪਰਮਾਤਮਾ ਨੇ ਉਹਦੇ ਅੰਦਰ ਭਰੀ ਹੁੰਦੀ ਹੈ ਜੋ ਆਪਣੀਆਂ ਅੱਖਾਂ ਨਾਲ ਅਸੀਂ ਨਹੀਂ ਦੇਖ ਸਕਦੇ, ਪਰ ਜਦੋਂ ਅਸੀਂ ਦੇਖਦੇ ਹਾਂ ਉਸ ਨੂੰ ਕੰਮ ਕਰਦੇ ਹਾਂ, ਉਹਦੀ ਕਾਬਲੀਅਤ ਵੱਲ ਧਿਆਨ ਜਾਂਦਾ ਅਤੇ ਫਿਰ ਅਸੀਂ ਕਹਿੰਦੇ ਹਾਂ ਅਰੇ ਵਾਹ ਇਹ ਕਿੱਦਾਂ ਇਹਨੇ ਕਰ ਦਿੱਤਾ। ਅਤੇ ਫਿਰ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਦੇਖਣ ਨੂੰ ਸਾਨੂੰ ਲੱਗਦਾ ਹੈ ਕਿ ਉਹ ਵਿਕਲਾਂਗ ਹੈ, ਪਰ ਅਨੁਭਵ ਤੋਂ ਲੱਗਦਾ ਕਿ ਉਸ ਕੋਲ ਐਕਸਟਰਾ ਅਦਭੁਤ ਸ਼ਕਤੀ ਹੈ। ਤਾਂ ਜਾ ਕੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਅਸੀਂ ਆਪਣੇ ਦੇਸ਼ ਵਿੱਚ ਵਿਕਲਾਂਗ ਦੀ ਥਾਂ 'ਤੇ ਦਿਵਿਆਂਗ ਸ਼ਬਦ ਦੀ ਵਰਤੋਂ ਕਰੀਏ। ਇਹ ਉਹ ਲੋਕ ਨੇ ਜਿਨ੍ਹਾਂ ਕੋਲ ਅਜਿਹਾ ਇੱਕ ਅੰਗ ਹੈ ਜਾਂ ਇੱਕ ਤੋਂ ਵਧੇਰੇ ਅਜਿਹੇ ਅੰਗ ਨੇ ਜਿਸ ਵਿੱਚ ਦਿਵਯਤਾ ਹੈ, ਦਿਵਯ ਸ਼ਕਤੀ ਦਾ ਸੰਚਾਰ ਹੈ ਜੋ ਸਧਾਰਨ ਸਰੀਰ ਵਾਲਿਆਂ ਕੋਲ ਨਹੀਂ ਹੈ। ਮੈਨੂੰ ਇਹ ਸ਼ਬਦ ਬਹੁਤ ਵਧੀਆ ਲੱਗ ਰਿਹਾ। ਕਿ ਮੇਰੇ ਦੇਸ਼ ਵਾਸੀ ਆਦਤਨ ਵਿਕਲਾਂਗ ਦੀ ਥਾਂ 'ਤੇ ਦਿਵਿਆਂਗ ਸ਼ਬਦ ਨੂੰ ਪ੍ਰਚਲਿਤ ਕਰ ਸਕਦੇ ਨੇ? ਮੈਂ ਉਮੀਦ ਕਰਦਾ ਕਿ ਤੁਸੀਂ ਇਸ ਗੱਲ ਨੂੰ ਅੱਗੇ ਵਧਾਓਗੇ। ਉਸ ਦਿਨ ਅਸੀਂ ਸੁਗਮਯ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਇਹਦੇ ਤਹਿਤ ਅਸੀਂ ਫਿਜ਼ੀਕਲ ਅਤੇ ਵਰਚੁਅਲ ਇਨਫਰਾਸਟ੍ਰਕਚਰ, ਬੁਨਿਆਦੀ ਸਹੂਲਤਾਂ 'ਚ ਵਾਧਾ ਕਰਕੇ ਦਿਵਿਆਂਗ ਲੋਕਾਂ ਲਈ ਆਸਾਨ ਬਣਾਵਾਂਗੇ। ਸਕੂਲ ਹੋਵੇ, ਹਸਪਤਾਲ ਹੋਵੇ, ਸਰਕਾਰੀ ਦਫ਼ਤਰ ਹੋਣ, ਬੱਸ ਅੱਡੇ ਹੋਣ, ਰੇਲਵੇ ਸਟੇਸ਼ਨ 'ਤੇ ਰੈਂਪ ਹੋਣ, ਐਕਸੈਸੀਬਲ ਪਾਰਕਿੰਗ, ਐਕਸੈਸੀਬਲ ਲਿਫਟ, ਬਰੇਲ ਲਿਪੀ, ਕਿੰਨੀਆਂ ਗੱਲਾਂ ਨੇ ਇਹਨਾਂ ਸਾਰਿਆਂ ਨੂੰ ਆਸਾਨ ਕਰਨ ਲਈ। ਇਨੋਵੇਸ਼ਨ ਚਾਹੀਦਾ ਹੈ, ਤਕਨੀਕ ਚਾਹੀਦੀ ਹੈ, ਵਿਵਸਥਾ ਚਾਹੀਦੀ ਹੈ, ਸੰਵੇਦਨਸ਼ੀਲਤਾ ਚਾਹੀਦੀ ਹੈ। ਇਸ ਕੰਮ ਦਾ ਬੀੜਾ ਚੁੱਕਿਆ, ਜਨ ਸਹਿਯੋਗ ਵੀ ਮਿਲ ਰਿਹਾ, ਲੋਕਾਂ ਨੂੰ ਚੰਗਾ ਲੱਗ ਰਿਹਾ। ਤੁਸੀਂ ਵੀ ਆਪਣੇ ਤਰੀਕੇ ਨਾਲ ਜ਼ਰੂਰ ਇਸ ਵਿੱਚ ਜੁੜ ਸਕਦੇ ਹੋ। ਮੇਰੇ ਪਿਆਰੇ ਦੇਸ਼ ਵਾਸੀਓ, ਸਰਕਾਰ ਦੀਆਂ ਯੋਜਨਾਵਾਂ ਤਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਨੇ, ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਯੋਜਨਾਵਾਂ ਹਮੇਸ਼ਾ ਜਾਨਦਾਰ ਰਹਿਣ, ਯੋਜਨਾਵਾਂ ਆਖਰੀ ਵਿਅਕਤੀ ਤੱਕ ਜ਼ਿੰਦਾ ਰਹਿਣ। ਉਹਨਾਂ ਦਾ ਫਾਈਲਾਂ 'ਚ ਦਮ ਨਹੀਂ ਘੁੱਟਣਾ ਚਾਹੀਦਾ। ਆਖਿਰ ਯੋਜਨਾ ਬਣਦੀ ਹੈ ਸਾਧਾਰਨ ਵਿਅਕਤੀ ਲਈ, ਗਰੀਬ ਵਿਅਕਤੀ ਲਈ। ਪਿਛਲੇ ਦਿਨੀ ਭਾਰਤ ਸਰਕਾਰ ਨੇ ਇੱਕ ਯਤਨ ਕੀਤਾ ਕਿ ਯੋਜਨਾ ਦੇ ਜੋ ਹੱਕਦਾਰ ਨੇ ਉਹਨਾਂ ਕੋਲ ਇਹ ਯੋਜਨਾਵਾਂ ਆਸਾਨੀ ਨਾਲ ਕਿੱਦਾਂ ਪਹੁੰਚਣ। ਸਾਡੇ ਦੇਸ਼ ਵਿੱਚ ਗੈਸ ਸਿਲੰਡਰ 'ਤੇ ਛੋਟ ਦਿੱਤੀ ਜਾਂਦੀ ਹੈ, ਕਰੋੜਾਂ ਰੁਪਈਏ ਉਸ ਵਿੱਚ ਜਾਂਦੇ ਨੇ, ਪਰ ਇਹ ਹਿਸਾਬ ਕਿਤਾਬ ਨਹੀਂ ਸੀ ਕਿ ਜਿਨ੍ਹਾਂ ਨੂੰ ਫਾਇਦਾ ਮਿਲਣਾ ਚਾਹੀਦਾ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਜਾਂ ਨਹੀਂ, ਇਹ ਯੋਜਨਾਵਾਂ ਉਹਨਾਂ ਕੋਲ ਸਹੀ ਸਮੇਂ 'ਤੇ ਪਹੁੰਚ ਰਹੀਆਂ ਨੇ ਕਿ ਨਹੀਂ। ਸਰਕਾਰ ਨੇ ਇਸ ਵਿੱਚ ਥੋੜ੍ਹਾ ਬਦਲਾਅ ਕੀਤਾ। ਜਨਧਨ ਖਾਤਾ ਹੋਵੇ, ਆਧਾਰ ਕਾਰਡ ਹੋਵੇ, ਇਸ ਸਭ ਦੀ ਮਦਦ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਲਾਰਜੈਸਟ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੁਆਰਾ ਸਿੱਧਾ ਲਾਭ ਪ੍ਰਾਪਤਕਰਤਾ ਦੇ ਬੈਂਕ ਖਾਤੇ ਵਿੱਚ ਸਬਸਿਡੀ ਪਹੁੰਚਣਾ। ਦੇਸ਼ ਵਾਸੀਆਂ ਨੂੰ ਦੱਸਦਿਆਂ ਹੋਇਆਂ ਮੈਨੂੰ ਇਹ ਫਖਰ ਹੋ ਰਿਹਾ ਕਿ ਹੁਣੇ ਹੁਣੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਇਹਨੂੰ ਥਾਂ ਮਿਲ ਗਈ ਕਿ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਟ੍ਰਾਂਸਫਰ ਬੈਨੀਫਿਟ ਸਕੀਮ ਹੈ ਜੋ ਸਫਲਤਾਪੂਰਵਕ ਲਾਗੂ ਕਰ ਦਿੱਤੀ ਗਈ ਹੈ। ਪਹਿਲ ਨਾਮ ਦੇ ਨਾਲ ਇਹ ਯੋਜਨਾ ਪ੍ਰਚਲਿਤ ਹੈ ਅਤੇ ਪ੍ਰਯੋਗ ਬਹੁਤ ਸਫਲ ਰਿਹਾ ਹੈ। ਨਵੰਬਰ ਅੰਤ ਤੱਕ ਕਰੀਬ ਕਰੀਬ 15 ਕਰੋੜ LPG ਉਪਭੋਗਤਾ ਪਹਿਲ ਤੋਂ ਫਾਇਦਾ ਉਠਾ ਚੁੱਕੇ ਨੇ। 15 ਕਰੋੜ ਲੋਕਾਂ ਦੇ ਬੈਂਕ ਖਾਤੇ ਵਿੱਚ ਸਰਕਾਰੀ ਪੈਸੇ ਸਿੱਧੇ ਜਾਣ ਲੱਗ ਪਏ ਨੇ। ਨਾ ਕੋਈ ਵਿਚੋਲਾ, ਨਾ ਕੋਈ ਸਿਫਾਰਿਸ਼ ਦੀ ਲੋੜ, ਨਾ ਕੋਈ ਭ੍ਰਿਸ਼ਟਾਚਾਰ ਦੀ ਸੰਭਾਵਨਾ। ਇੱਕ ਪਾਸੇ ਆਧਾਰ ਕਾਰਡ ਦਾ ਅਭਿਆਨ, ਦੂਜੇ ਪਾਸੇ ਜਨਧਨ ਅਕਾਊਂਟ ਖੋਲ੍ਹਣਾ, ਤੀਜੇ ਪਾਸੇ ਰਾਜ ਸਰਕਾਰ ਅਤੇ ਭਾਰਤ ਸਰਕਾਰ ਮਿਲ ਕੇ ਲਾਭ ਹਾਸਲ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਨਾ, ਉਹਨਾਂ ਨੂੰ ਆਧਾਰ ਅਤੇ ਅਕਾਊਂਟ ਨਾਲ ਜੋੜਨਾ, ਇਹ ਸਿਲਸਿਲਾ ਚੱਲ ਰਿਹਾ ਹੈ। ਇਹਨਾਂ ਦਿਨਾਂ ਵਿੱਚ ਤਾਂ ਮਨਰੇਗਾ, ਜੋ ਕਿ ਪਿੰਡ ਵਿੱਚ ਰੁਜ਼ਗਾਰ ਦਾ ਮੌਕਾ ਦਿੰਦੀ ਹੈ, ਉਹ ਮਨਰੇਗਾ ਦੇ ਪੈਸੇ ਸਿੱਧਾ ਮਜ਼ਦੂਰੀ ਕਰਨ ਵਾਲੇ ਵਿਅਕਤੀ ਦੇ ਖਾਤੇ 'ਚ ਜਮ੍ਹਾਂ ਹੋਣ ਲੱਗ ਪਏ ਨੇ। ਇਸ ਤੋਂ ਪਹਿਲਾਂ ਬੜੀਆਂ ਸ਼ਿਕਾਇਤਾਂ ਆਉਂਦੀਆਂ ਸਨ, ਵਿਦਿਆਰਥੀਆਂ ਨੂੰ ਵਜ਼ੀਫਾ ਹਾਸਲ ਕਰਨ ਵਿੱਚ ਵੀ ਮੁਸ਼ਕਿਲਾਂ ਆਉਂਦੀਆਂ ਸਨ, ਸ਼ਿਕਾਇਤਾਂ ਵੀ ਆਉਂਦੀਆਂ ਸਨ। ਉੱਥੇ ਵੀ ਯਤਨ ਸ਼ੁਰੂ ਕਰ ਦਿੱਤੇ ਨੇ, ਹੌਲੀ ਹੌਲੀ ਅੱਗੇ ਵਧਾਂਗੇ। ਹੁਣ ਤੱਕ ਲਗਭਗ 40,000 ਕਰੋੜ ਰੁਪਈਆ ਸਿੱਧਾ ਹੀ ਲਾਭ ਹਾਸਲ ਕਰਨ ਵਾਲਿਆਂ ਦੇ ਖਾਤੇ ਵਿੱਚ ਜਾਣ ਲੱਗ ਪਿਆ। ਵੱਖ ਵੱਖ ਯੋਜਨਾਵਾਂ ਦੇ ਜ਼ਰੀਏ ਮੋਟਾ ਮੋਟਾ ਮੇਰਾ ਅੰਦਾਜ਼ਾ ਹੈ 35 ਤੋਂ 40 ਦੇ ਕਰੀਬ ਯੋਜਨਾਵਾਂ ਨੇ ਅਤੇ ਸਿੱਧੇ ਸਿੱਧੇ ਲਾਭ ਵੱਲ ਟ੍ਰਾਂਸਫਰ ਕੀਤੀਆਂ ਜਾ ਰਹੀਆਂ ਨੇ। ਮੇਰੇ ਪਿਆਰੇ ਦੇਸ਼ ਵਾਸੀਓ, 26 ਜਨਵਰੀ ਭਾਰਤੀ ਗਣਤੰਤਰ ਦਿਵਸ ਦਾ ਇੱਕ ਸੁਨਹਿਰਾ ਪਲ, ਇਹ ਵੀ ਇੱਕ ਵਧੀਆ ਸੰਯੋਗ ਹੈ। ਡਾਕਟਰ ਬਾਬਾ ਸਾਹਿਬ ਅੰਬੇਦਕਰ, ਸਾਡੇ ਸੰਵਿਧਾਨ ਦੇ ਨਿਰਮਾਤਾ ਦੀ 125ਵੀਂ ਜਯੰਤੀ ਹੈ। ਸੰਸਦ ਵਿੱਚ ਵੀ 2 ਦਿਨ ਸੰਵਿਧਾਨ 'ਤੇ ਵਿਸ਼ੇਸ਼ ਚਰਚਾ ਰੱਖੀ ਗਈ ਸੀ ਅਤੇ ਬਹੁਤ ਵਧੀਆ ਅਨੁਭਵ ਰਿਹਾ। ਸਾਰੇ ਦਲਾਂ, ਸਾਰੇ ਸੰਸਦ ਮੈਂਬਰਾਂ ਨੇ ਸੰਵਿਧਾਨ ਦੀ ਪਵਿੱਤਰਤਾ, ਸੰਵਿਧਾਨ ਦਾ ਮਹੱਤਵ, ਸੰਵਿਧਾਨ ਨੂੰ ਸਹੀ ਸਰੂਪ ਵਿੱਚ ਸਮਝਣਾ, ਬਹੁਤ ਹੀ ਉੱਤਮ ਚਰਚਾ ਕੀਤੀ। ਇਸ ਗੱਲ ਨੂੰ ਸਾਨੂੰ ਅੱਗੇ ਤੋਰਨਾ ਚਾਹੀਦਾ ਹੈ ਕਿ ਕੀ ਗਣਤੰਤਰ ਦਿਵਸ ਸਹੀ ਸਹੀ ਅਰਥਾਂ 'ਚ ਜਨ ਜਨ ਨੂੰ ਤੰਤਰ ਦੇ ਨਾਲ ਜੋੜ ਸਕਦਾ, ਜਨ ਜਨ ਨਾਲ ਜੋੜ ਸਕਦਾ। ਸਾਡਾ ਸੰਵਿਧਾਨ ਸਾਨੂੰ ਬਹੁਤ ਅਧਿਕਾਰ ਦਿੰਦਾ ਅਤੇ ਅਧਿਕਾਰਾਂ ਦੀ ਚਰਚਾ ਸਹਿਜ ਰੂਪ ਨਾਲ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ, ਉਸ ਦਾ ਵੀ ਓਨਾ ਹੀ ਮਹੱਤਵ ਹੈ। ਪਰ ਸੰਵਿਧਾਨ ਫਰਜ਼ਾਂ 'ਤੇ ਵੀ ਜ਼ੋਰ ਦਿੰਦਾ ਹੈ, ਪਰ ਦੇਖਿਆ ਇਹ ਗਿਆ ਹੈ ਕਿ ਫਰਜ਼ਾਂ 'ਤੇ ਚਰਚਾ ਬਹੁਤ ਘੱਟ ਹੁੰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਵੋਟਾਂ ਵੇਲੇ ਚਾਰੇ ਪਾਸੇ ਮਸ਼ਹੂਰੀਆਂ ਹੁੰਦੀਆਂ ਨੇ, ਕੰਧਾਂ 'ਤੇ ਲਿਖਿਆ ਜਾਂਦਾ ਹੈ, ਹੋਲਡਿੰਗਸ ਲਾਏ ਜਾਂਦੇ ਨੇ ਕਿ ਮਤਦਾਨ ਕਰਨਾ ਸਾਡਾ ਪਵਿੱਤਰ ਫਰਜ਼ ਹੈ। ਮਤਦਾਨ ਦੇ ਵੇਲੇ ਤਾਂ ਫਰਜ਼ ਦੀ ਗੱਲ ਬਹੁਤ ਹੁੰਦੀ ਹੈ, ਪਰ ਕਿਉਂ ਨਾ ਆਮ ਜੀਵਨ ਵਿੱਚ ਵੀ ਇਸ 'ਤੇ ਗੱਲ ਕਰੀਏ। ਜੇ ਅਸੀਂ ਇਸ ਸਾਲ ਬਾਬਾ ਸਾਹਿਬ ਅੰਬੇਦਕਰ ਦੀ 125ਵੀਂ ਜਯੰਤੀ ਮਨਾ ਰਹੇ ਹਾਂ ਤਾਂ ਕੀ ਅਸੀਂ 26 ਜਨਵਰੀ ਨੂੰ ਤੈਅ ਕਰਕੇ ਸਕੂਲਾਂ 'ਚ, ਕਾਲਜਾਂ 'ਚ, ਆਪਣੇ ਪਿੰਡਾਂ 'ਚ, ਆਪਣੇ ਸ਼ਹਿਰਾਂ 'ਚ, ਵੱਖ ਵੱਖ ਸਮਾਜਿਕ ਸੰਗਠਨਾਂ 'ਚ ਫਰਜ਼ਾਂ ਦੇ ਵਿਸ਼ੇ 'ਤੇ ਨਿਬੰਧ ਪ੍ਰਤੀਯੋਗਿਤਾ, ਕਾਵ ਪ੍ਰਤੀਯੋਗਿਤਾ, ਭਾਸ਼ਣ ਪ੍ਰਤੀਯੋਗਿਤਾ, ਇਹ ਸਭ ਕਰਵਾ ਸਕਦੇ ਹਾਂ? ਜੇ 125 ਕਰੋੜ ਦੇਸ਼ ਵਾਸੀ ਫਰਜ਼ ਬੋਧ ਨਾਲ ਇੱਕ ਤੋਂ ਬਾਅਦ ਇੱਕ ਕਦਮ ਉਠਾਉਂਦੇ ਜਾਣਗੇ ਤਾਂ ਕਿੰਨਾ ਵੱਡਾ ਇਤਿਹਾਸ ਬਣ ਸਕਦਾ ਹੈ। ਪਰ ਚਰਚਾ ਤੋਂ ਸ਼ੁਰੂ ਤਾਂ ਕਰੀਏ। ਮੇਰੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ, ਜੇ ਤੁਸੀਂ ਮੈਨੂੰ 26 ਜਨਵਰੀ ਤੋਂ ਪਹਿਲਾਂ ਡਿਊਟੀ ਫਰਜ਼ ਵਿਸ਼ੇ 'ਤੇ ਆਪਣੀ ਭਾਸ਼ਾ ਵਿੱਚ ਜਾਂ ਹਿੰਦੀ ਅੰਗਰੇਜ਼ੀ ਜਿਸ ਭਾਸ਼ਾ ਵਿੱਚ ਵੀ ਤੁਸੀਂ ਲਿਖਣਾ ਹੋਵੇ, ਕਵਿਤਾ ਹੋਵੇ, ਕਰਤੱਵ 'ਤੇ ਲੇਖ ਹੋਵੇ, ਨਿਬੰਧ ਹੋਵੇ, ਲਿਖ ਕੇ ਕੀ ਮੈਨੂੰ ਭੇਜ ਸਕਦੇ ਹੋ? ਮੈਂ ਤੁਹਾਡੇ ਵਿਚਾਰਾਂ ਨੂੰ ਜਾਣਨਾ ਚਾਹੂੰਗਾ। MyGov ਮੇਰੇ ਇਸ ਪੋਰਟਲ 'ਤੇ ਤੁਸੀਂ ਭੇਜੋ। ਮੈਂ ਜ਼ਰੂਰ ਚਾਹੂੰਗਾ ਕਿ ਮੇਰੇ ਦੇਸ਼ ਦੀ ਨੌਜਵਾਨ ਪੀੜ੍ਹੀ ਕਰਤੱਵ ਦੇ ਵਿਸ਼ੇ 'ਤੇ ਕੀ ਸੋਚਦੀ ਹੈ, ਮੈਨੂੰ ਪਤਾ ਲੱਗੇ। ਇੱਕ ਛੋਟਾ ਜਿਹਾ ਸੁਝਾਅ ਦੇਣ ਦਾ ਮਨ ਕਰਦਾ ਹੈ, 26 ਜਨਵਰੀ ਨੂੰ ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ, ਕੀ ਅਸੀਂ ਨਾਗਰਿਕਾਂ ਦੁਆਰਾ, ਸਕੂਲ ਕਾਲਜ ਦੇ ਵਿਦਿਆਰਥੀਆਂ ਦੁਆਰਾ, ਜਿੰਨੀਆਂ ਵੀ ਸਾਡੇ ਸ਼ਹਿਰ ਵਿੱਚ ਮਹਾਂਪੁਰਖਾਂ ਦੀਆਂ ਮੂਰਤੀਆਂ ਨੇ, ਸਟੈਚੂਜ਼ ਲੱਗੇ ਨੇ, ਉਹਦੀ ਸਫਾਈ, ਉਹਦੇ ਆਲੇ ਦੁਆਲੇ ਦੀ ਸਫਾਈ, ਉੱਤਮ ਤੋਂ ਉੱਤਮ ਸਵੱਛਤਾ, ਉੱਤਮ ਤੋਂ ਉੱਤਮ ਸਜਾਵਟ, ਕੀ 26 ਜਨਵਰੀ ਨੂੰ ਕਰਵਾ ਸਕਦੇ ਹਾਂ? ਇਹ ਮੈਂ ਸਰਕਾਰੀ ਤੌਰ 'ਤੇ ਕਰਨ ਨੂੰ ਨਹੀਂ ਕਹਿ ਰਿਹਾ, ਨਾਗਰਿਕਾਂ ਦੁਆਰਾ ਕਰਨ ਨੂੰ ਕਹਿ ਰਿਹਾ। ਜਿਨ੍ਹਾਂ ਮਹਾਂਪੁਰਖਾਂ ਦੇ ਸਟੈਚੂ ਲਾਉਣ ਨੂੰ ਅਸੀਂ ਇੰਨੇ ਭਾਵੁਕ ਹੁੰਦੇ ਹਾਂ, ਪਰ ਬਾਅਦ ਵਿੱਚ ਉਸ ਨੂੰ ਸੰਭਾਲਣ ਵਿੱਚ ਉਨੇ ਹੀ ਉਦਾਸੀਨ ਆ। ਸਮਾਜ ਦੇ ਨਾਤੇ, ਦੇਸ਼ ਦੇ ਨਾਤੇ ਕੀ ਅਸੀਂ ਆਪਣਾ ਸਹਿਜ ਸੁਭਾਅ ਬਣਾ ਸਕਦੇ ਹਾਂ? ਇਸ 26 ਜਨਵਰੀ ਨੂੰ ਅਸੀਂ ਸਾਰੇ ਮਿਲ ਕੇ ਯਤਨ ਕਰੀਏ। ਅਜਿਹੇ ਮਹਾਂਪੁਰਖਾਂ ਦੀਆਂ ਮੂਰਤੀਆਂ ਦੀ ਸਫਾਈ, ਉਹਨਾਂ ਦੇ ਆਲੇ ਦੁਆਲੇ ਦੀ ਸਫਾਈ, ਅਤੇ ਇਹ ਸਭ ਜਨਤਾ ਜਨਾਰਦਨ ਦੁਆਰਾ, ਨਾਗਰਿਕਾਂ ਦੁਆਰਾ ਸਹਿਜ ਰੂਪ ਨਾਲ ਹੋਵੇ। ਪਿਆਰੇ ਦੇਸ਼ ਵਾਸੀਓ, ਇੱਕ ਵਾਰ ਫਿਰ ਨਵੇਂ ਸਾਲ ਦੀਆਂ, ਸੰਨ 2016 ਦੀਆਂ ਢੇਰ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ।